ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਪੰਜਵਾਂ, ਸਾਧ ਸੰਗ ਹਰ ਅੰਮ੍ਰਿਤ ਪੀਜੈ, ਨਾ ਜੀਓ ਮਰੈ ਨ ਕਬਹੂ ਸੀਜੈ, ਸਾਧ ਸੰਗ ਹਰ ਅੰਮ੍ਰਿਤ ਪੀਜੈ, ਨਾ ਜੀਓ ਮਰੈ ਨ ਕਬਹੂ ਸੀਜੈ, ਵਡ ਭਾਗੀ ਗੁਰ ਪੂਰਾ ਪਾਈਐ, ਗੁਰ ਕਿਰਪਾ ਤੇ ਪ੍ਰਭੂ ਧਿਆਈਐ, ਰਹਾਉ ਰਤਨ ਜਵਾਹਰ ਹਰ ਮਾਣਕ ਲਾਲਾ, ਸਿਮਰ ਸਿਮਰ ਪ੍ਰਭ ਭਏ ਨਿਹਾਲਾ, ਜਤ ਕਤ ਪੇਖੋ ਸਾਧੂ ਸਰਣਾ, ਹਰ ਗੁਣ ਗਾਏ ਨਿਰਮਲ ਮਨ ਕਰਣਾ, ਘਟ ਘਟ ਅੰਤਰ ਮੇਰਾ ਸੁਆਮੀ ਬੂਠਾ, ਨਾਨਕ ਨਾਮ ਪਾਇਆ ਪ੍ਰਭ ਤੂਠਾ, ਘਟ ਘਟ ਅੰਤਰ ਮੇਰਾ ਸੁਆਮੀ ਬੂਠਾ, ਨਾਨਕ ਨਾਮ ਪਾਇਆ ਪ੍ਰਭ ਤੂਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਪਵਿੱਤਰ ਹਜ਼ੂਰੀ ਵਿਖੇ ਸੁਭਾਏ ਮਾਨ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਿਸੰਗ ਜੀ ਆਪ ਵਡਭਾਗੇ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਵਾਲ ਵਿਖੇ ਤਥਾ PTC ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ਾਂ ਦੇ ਅੰਦਰ ਤਥਾ ਘਰਾਂ ਦੇ ਅੰਦਰ ਆਪ ਹਜ਼ੂਰ ਦੇ ਚਰਨਾਂ ਵਿੱਚ ਜੁੜ ਬੈਠੇ ਹੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਸਮੁੱਚੀ ਲੋਕਾਈ ਨੂੰ ਬਖਸ਼ਿਸ਼ ਕੀਤਾ ਹੈ। ਅੱਜ ਦੇ ਇਸ ਪਾਵਨ ਹੁਕਮ ਦੇ ਅੰਦਰ ਜਿੱਥੇ ਸਤਿਗੁਰਾਂ ਨੇ ਸਾਨੂੰ ਸਾਧ ਸੰਗਤ ਕਰਨ ਦਾ ਹੁਕਮ ਕੀਤਾ, ਸੰਗਤ ਜੀ ਉੱਤੇ ਹਜ਼ੂਰ ਨੇ ਦਰਸਾਇਆ ਕਿ ਵੱਡੇ ਭਾਗਾਂ ਵਾਲੇ ਜੀਵ ਗੁਰੂ ਨੂੰ ਪ੍ਰਾਪਤ ਕਰਕੇ ਤੇ ਪ੍ਰਭੂ ਦੇ ਨਾਮ ਨੂੰ ਧਿਆਉਂਦੇ ਨੇ ਔਰ ਨਾਮ ਕੀ ਹੈ। ਸਤਿਗੁਰੂ ਜੀ ਕਹਿੰਦੇ ਇਹ ਨਿਰਮੋਲਕ ਰਤਨ ਹਨ। ਜਿਹੜਾ ਪ੍ਰਭੂ ਨੂੰ ਯਾਦ ਕਰਦਾ ਹੈ ਉਹਦਾ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਤੇ ਹਜ਼ੂਰ ਨੇ ਜ਼ਿਕਰ ਕੀਤਾ ਕਿ ਜਿਹੜੇ ਪਰਮੇਸ਼ਰ ਦੇ ਪਿਆਰੇ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ ਹੈ ਉਹਨਾਂ ਦੀ ਸ਼ਰਨ ਪਈਏ ਤੇ ਫਿਰ ਭਾਈ ਪਰਮੇਸ਼ਰ ਹਰ ਥਾਂ ਤੇ ਹੀ ਵਿਆਪਕ ਹੈ। ਪਰਮੇਸ਼ਰ ਸਾਰੇ ਰਮਿਆ ਹੋਇਆ ਹੈ ਤੇ ਜਦੋਂ ਉਹ ਪ੍ਰਭੂ ਕਿਰਪਾ ਕਰਦਾ ਹੈ ਸੰਗਤ ਜੀ ਉਦੋਂ ਜੀਵ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ ਤੇ ਜੀਵ ਰੱਠੇ ਪੈਰ ਪਰਮੇਸ਼ਰ ਦੇ ਨਾਮ ਵਿੱਚ ਜੁੜ ਜਾਂਦਾ ਹੈ। ਇਹ ਸਤਿਗੁਰਾਂ ਨੇ ਅੱਜ ਦੇ ਹੁਕਮ ਅੰਦਰ ਵਿਚਾਰ ਰੱਖੇ ਨੇ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਾਂਝੇ ਕਰਨ ਦਾ ਯਤਨ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ।
ਵਡਹੰਸ ਰਾਗ ਹੈ ਔਰ ਵਡਹੰਸ ਦੇ ਅੰਦਰ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਹੁਕਮ ਦੀ ਦਾਤ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਔਰ ਸੰਗਤ ਜੀ ਇਹ ਪਹਿਲੇ ਘਰ ਸੁਰਤਾਲ ਦੇ ਸਾਰੇ ਸ਼ਬਦ ਨੇ। ਵਡਹੰਸ ਸੰਪੂਰਨ ਰਾਗ ਹੈ। ਵਡਹੰਸ ਦੇ ਗਾਇਨ ਕਰਨ ਦਾ ਸਮਾਂ ਦੁਪਹਿਰ ਦਾ ਸਮਾਂ 12 ਤੋਂ 3 ਵਜੇ ਤੱਕ ਅਤੇ ਰਾਤ ਨੂੰ ਦੂਜਾ ਪਹਿਰ ਹੈ 9 ਤੋਂ 12 ਵਜੇ ਤੱਕ। ਵਡਹੰਸ ਦੇ ਅੰਦਰ ਸਤਿਗੁਰੂ ਜੀ ਨੇ ਇਹ ਅੱਜ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਪੁਰਾਣੇ ਸਮੇਂ ਜਦੋਂ ਕੋਈ ਗੁਰਸਿੱਖ ਚੜ੍ਹਾਈ ਕਰ ਜਾਂਦਾ ਸੀ ਤੇ ਸੰਗਤ ਜੀ ਉਹਦੇ ਅੰਤਿਮ ਸਮੇਂ ਵਡਹੰਸ ਦੀ ਵਾਰ ਦੀਆਂ ਪੌੜੀਆਂ ਗਾਈਆਂ ਜਾਂਦੀਆਂ ਸਨ। ਇਤਿਹਾਸ ਵਿੱਚ ਇਹਦਾ ਜ਼ਿਕਰ ਆਉਂਦਾ ਹੈ ਔਰ ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇਹ ਵਡਹੰਸ ਰਾਗ ਦੇ ਅੰਦਰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ।
ਸਾਧ ਸੰਗ ਹਰ ਅੰਮ੍ਰਿਤ ਪੀਜੈ।
ਹਜ਼ੂਰ ਕਹਿੰਦੇ ਭਾਈ ਸਾਧ ਸੰਗਤ ਨਾਲ ਮਿਲ ਕੇ ਹਰੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਪੀਣਾ ਕਰ। ਸੰਗਤ ਜੀ, ਅੰਮ੍ਰਿਤ ਬਾਰੇ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਸੁਰ ਨਾਰ ਮੁਣ ਜਾਣੇ ਅੰਮ੍ਰਿਤ ਕੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ। ਜਿਸ ਅੰਮ੍ਰਿਤ ਨੂੰ ਦੇਵਤੇ, ਮਨੁੱਖ, ਮੁਨੀਸ਼ਵਰ ਅਤੇ ਜਨ ਸੇਵਕ ਆਦਿਕ ਲੱਭਦੇ ਸੀ, ਉਹ ਅੰਮ੍ਰਿਤ ਧੰਨ ਗੁਰੂ ਅਮਰਦਾਸ ਜੀ ਕਹਿੰਦੇ ਸਾਨੂੰ ਗੁਰੂ ਅੰਗਦ ਸਾਹਿਬ ਜੀ ਤੋਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ। ਅੰਮ੍ਰਿਤ ਪੀਣ ਨਾਲ ਸੰਗਤ ਜੀ ਸਦੀਵ ਕਾਲ ਦੀ ਜ਼ਿੰਦਗੀ ਪ੍ਰਾਪਤ ਹੁੰਦੀ ਹੈ, ਤੇਰੇ ਜੀਵ ਆਤਮਾ ਮਰਦਾ ਨਹੀਂ। ਇਸ ਕਰਕੇ ਸਤਿਗੁਰੂ ਜੀ ਨੇ ਰਹਿਮਤ ਕੀਤੀ ਕਿ ਸਾਨੂੰ ਪੰਜਾਂ ਪਿਆਰਿਆਂ ਦੁਆਰਾ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਸੰਗਤ ਜੀ, ਰਹਿਤ ਦਾਮਿਆਂ ਦੇ ਬਚਨ ਨੇ, ਪ੍ਰਥਮ ਰਹਿਤ ਇਹੋ ਜਾਣ ਖੰਡੇ ਕੀ ਪੌਲ ਛਕੇ। ਸਿੱਖ ਦੀ ਇਹ ਪਹਿਲੀ ਰਹਿਤ ਹੈ, ਖੰਡੇ ਬਾਟੇ ਦਾ ਅੰਮ੍ਰਿਤ ਛਕਣਾ। ਪੀਵੋ ਪਾਹੁਲ ਖੰਡੇ ਧਾਰ, ਹੋਏ ਜਨਮ ਸੁਹੇਲਾ। ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਪੰਜਾਂ ਪਿਆਰਿਆਂ ਤੋਂ ਪ੍ਰਾਪਤ ਕਰਾਂਗੇ, ਫਿਰ ਇਹ ਸਾਡਾ ਜਨਮ ਸੁਖੀ ਹੋਵੇਗਾ। ਔਰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ 1699 ਦੀ ਵਿਸਾਖੀ ਨੂੰ ਇਹ ਮਰਯਾਦਾ ਕਾਇਮ ਕੀਤੀ ਕਿ ਜਿਹੜਾ ਮਾਈ ਭਾਈ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰੇਗਾ, ਉਹੀ ਗੁਰੂ ਕਾ ਸਿੱਖ ਹੋਵੇਗਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਸਾਧ ਸੰਗ ਹਰ ਅੰਮ੍ਰਿਤ ਪੀਜੈ। ਸਾਧ ਸੰਗਤ ਨਾਲ ਮਿਲ ਕੇ ਭਾਈ ਹਰੀ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਅੰਮ੍ਰਿਤ ਨਾਮ ਦਾ ਖਜ਼ਾਨਾ ਹੈ, ਤੇ ਹਜ਼ੂਰ ਕਹਿੰਦੇ ਭਾਈ ਮਿਲ ਕਰਕੇ ਪੀਣਾ ਕਰੋ। ਜਿਵੇਂ ਸੰਗਤ ਜੀ ਧਰਤੀ ਵਿੱਚੋਂ ਜਲ ਪ੍ਰਾਪਤ ਕਰਨਾ ਹੋਵੇ ਤੇ ਆਪਾਂ ਧਰਤੀ ਵਿੱਚ ਬੋਰ ਕਰਾਉਂਦੇ ਹਾਂ, ਬੋਰ ਕਰਾ ਕੇ ਤੇ ਫਿਰ ਉਹਦੇ ਵਿੱਚ ਪਾਈਪ ਵਗਾਉਂਦੇ ਹਾਂ, ਫਿਰ ਉਹਦੇ ਉੱਤੇ ਮਸ਼ੀਨ ਫਿੱਟ ਕੀਤੀ ਜਾਂਦੀ ਹੈ ਤੇ ਉਸ ਮਸ਼ੀਨ ਦੇ ਵਿੱਚ ਫਿਰ ਬਾਹਰੋਂ ਪਾਣੀ ਪਾਉਣਾ ਪੈਂਦਾ ਹੈ। ਪਾਣੀ ਪਾ ਕੇ ਤੇ ਫਿਰ ਬੋਕੀਆਂ ਮਾਰੀ ਦੀਆਂ ਨੇ ਤੇ ਫਿਰ ਧਰਤੀ ਵਿਚਲਾ ਜਿਹੜਾ ਪਾਣੀ ਹੈ ਉਹ ਸਾਨੂੰ ਪ੍ਰਾਪਤ ਹੁੰਦਾ ਹੈ। ਇਸੇ ਤਰ੍ਹਾਂ ਹਜ਼ੂਰ ਨੇ ਜ਼ਿਕਰ ਕੀਤਾ ਹੈ ਕਿ ਸਾਡੇ ਅੰਦਰ ਵੀ ਅੰਮ੍ਰਿਤ ਹੈ, ਪਰ ਉਸ ਲਈ ਉਸ ਅੰਦਰਲੇ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਪਹਿਲਾਂ ਸਾਨੂੰ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਪਵੇਗੀ। ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਜਦੋਂ ਅਸੀਂ ਵਾਹਿਗੁਰੂ ਗੁਰਮੰਤਰ ਦੀਆਂ ਬੋਕੀਆਂ ਮਾਰਾਂਗੇ ਤੇ ਸੰਗਤ ਜੀ ਜਿਹੜਾ ਸਾਡੇ ਅੰਦਰ ਅੰਮ੍ਰਿਤ ਹੈ ਨਾ ਉਹ ਪ੍ਰਤੱਖ ਰੂਪ ਵਿੱਚ ਪ੍ਰਗਟ ਹੋਵੇਗਾ। ਇਸ ਕਰਕੇ ਹਜ਼ੂਰ ਦਾ ਪ੍ਰਮਾਣ ਹੈ ਕਿ ਸਾਧ ਸੰਗਤ ਨਾਲ ਮਿਲ ਕੇ ਹਰੀ ਦੇ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰ।
ਨਾ ਜੀਓ ਮਰੈ ਨਾ ਕਬਹੂ ਸੀਜੈ।
ਬੇਨਤੀ ਕੀਤੀ ਮਹਾਰਾਜ ਜੇ ਮੈਂ ਸਾਧ ਸੰਗਤ ਨਾਲ ਮਿਲ ਕੇ ਨਾਮ ਅੰਮ੍ਰਿਤ ਨੂੰ ਜਾਂ ਪ੍ਰਤੱਖ ਕੰਡੇ ਬਾਟੇ ਦਾ ਅੰਮ੍ਰਿਤ ਪੀਵਾਂ ਤੇ ਮਹਾਰਾਜ ਮੈਨੂੰ ਲਾਭ ਕੀ ਹੋਵੇਗਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਾ ਜੀਓ ਮਰੈ ਨਾ ਕਬਹੂ ਚੀਜੈ। ਨਾ ਭਾਈ ਇਹ ਜੀ ਮਰੇਗਾ ਤੇ ਨਾ ਹੀ ਕਦੇ ਇਹ ਨਾਸ ਹੋਵੇਗਾ। ਜੀਓ ਦਾ ਅਰਥ ਜਿੰਦ ਵੀ ਵਿਦਵਾਨਾਂ ਨੇ ਕੀਤਾ ਹੈ, ਜੀਓ ਦਾ ਅਰਥ ਜੀਵ ਆਤਮਾ ਵੀ ਕੀਤਾ ਹੈ ਕਿ ਇਹ ਜਿਹੜੀ ਜਿੰਦ ਹੈ ਇਹ ਮਰੇਗੀ ਨਹੀਂ ਅਤੇ ਨਾ ਹੀ ਇਹ ਕਦੇ ਨਾਸ ਹੋਵੇਗੀ ਜੇ ਭਾਈ ਤੁਸੀਂ ਸਾਧ ਸੰਗਤ ਨਾਲ ਮਿਲ ਕੇ ਨਾਮ ਅੰਮ੍ਰਿਤ ਪੀਵੋਗੇ। ਨਾਮ ਅੰਮ੍ਰਿਤ ਕਿਵੇਂ ਪੀਣਾ ਹੈ? ਸੰਗਤ ਜੀ ਸਾਧ ਸੰਗਤ ਨਾਲ ਮਿਲ ਕੇ ਪਰਮੇਸ਼ਰ ਦਾ ਨਾਮ ਜਪਣਾ, ਰਸਨਾ ਦੇ ਨਾਲ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਕਰਨਾ ਤੇ ਕੰਨਾਂ ਦੇ ਡੋਨਿਆਂ ਰਾਹੀਂ ਇਸ ਅੰਮ੍ਰਿਤ ਨੂੰ ਪੀਣਾ ਹੈ। ਫਿਰ ਜਿੰਦ ਮਰੇਗੀ ਨਹੀਂ ਤੇ ਨਾ ਹੀ ਇਹ ਨਾਸ ਹੋਵੇਗੀ।
ਵੰਡ ਭਾਗੀ ਗੁਰਪੂਰਾ ਪਾਈਐ।
ਹਜ਼ੂਰ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਦੀ ਪ੍ਰਾਪਤੀ ਹੋਈ ਹੈ। ਪੂਰਾ ਗੁਰੂ ਕੌਣ ਹੈ ਸੰਗਤ ਜੀ? ਗੁਰੂ ਦਾ ਸ਼ਬਦ, ਸ਼ਬਦਾ ਅਵਤਾਰ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪੂਰੇ ਗੁਰੂ ਨੇ। ਸੰਸਾਰ ਦੇ ਅੰਦਰ ਅਧੂਰੇ ਗੁਰੂ ਵੀ ਬਹੁਤ ਨੇ। ਜਿਹੜਾ ਆਪ ਅਧੂਰਾ ਹੈ ਉਹ ਕਿਸੇ ਨੂੰ ਪੂਰਾ ਨਹੀਂ ਕਰ ਸਕਦਾ। ਜਿਹੜਾ ਆਪ ਪੂਰਾ ਹੈ ਸੰਗਤ ਜੀ ਉਹੀ ਆਏ ਜਗਿਆਸੂ ਨੂੰ ਪੂਰਾ ਕਰ ਸਕਦਾ ਹੈ। ਤੇ ਹਜ਼ੂਰ ਕਹਿੰਦੇ ਭਾਈ ਉਹ ਪ੍ਰਾਣੀ ਵੱਡਿਆਂ ਭਾਗਾਂ ਵਾਲੇ ਨੇ ਜਿਨ੍ਹਾਂ ਨੂੰ ਪੂਰੇ ਗੁਰੂ ਗੁਰ ਸ਼ਬਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਪਤੀ ਹੋਈ
ਹੈ। ਕਿਰਪਾ ਤੇ ਪ੍ਰਭੂ ਤੇ ਆਈ ਹੈ।
ਹਜ਼ੂਰ ਕਹਿੰਦੇ ਗੁਰੂ ਦੀ ਕਿਰਪਾ ਨਾਲ ਪ੍ਰਭੂ ਨੂੰ ਧਿਆਉਣਾ ਕਰੀਏ, ਪਰਮੇਸ਼ਰ ਨੂੰ ਚੇਤੇ ਕਰੀਏ ਤੇ ਤਾਂ ਹੀ ਸੰਗਤ ਜੀ ਗੁਰੂ ਦੇ ਮਿਲਾਪ ਦਾ ਫਾਇਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਵੇਂ ਪ੍ਰਾਪਤ ਕਰਨਾ ਹੈ? ਜਦੋਂ ਅਸੀਂ ਏਕੋ ਅੰਕਾਰ ਤੋਂ ਲੈ ਕੇ 18-10-20 ਤੱਕ ਆਸਤੇ ਆਸਤੇ ਸਹਿਜੇ ਸਹਿਜੇ ਪਿਆਰ ਨਾਲ ਗੁਰੂ ਕੀ ਬਾਣੀ ਪੜ੍ਹਾਂਗੇ, ਗੁਰੂ ਕੇ ਦਰਸ਼ਨ ਕਰਾਂਗੇ ਕਿ ਸਾਨੂੰ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਾਪਤੀ ਹੈ। ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਨਾਲ ਮਿਲਾਪ ਦਾ ਤਾਂ ਫਾਇਦਾ ਜੇ ਭਾਈ ਆਪਾਂ ਅੱਠੇ ਪੈਰ ਪ੍ਰਭੂ ਨੂੰ ਧਿਆਈਏ, ਚੇਤੇ ਕਰੀਏ,
ਰਹਾਓ
ਵਿਸਰਾਮ ਦੇ ਕੇ। ਹਜ਼ੂਰ ਅੱਗੇ ਫਰਮਾਉਂਦੇ ਨੇ,
ਰਤਨ ਜਵਾਹਰ ਹਰ ਮਾਣਕ ਲਾਲਾ।
ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰ ਪਰਮੇਸ਼ੁਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਸੰਗਤ ਜੀ, ਇਹ ਅਮੋਲਕ ਹੈ। ਜਿਵੇਂ ਰਤਨ ਜਵਾਹਰ ਅਤੇ ਮਾਣਕ ਲਾਲ ਆਦਿਕ ਅਮੋਲਕ ਹੁੰਦੇ ਨੇ ਨਾ, ਇਸ ਤਰ੍ਹਾਂ ਪਰਮੇਸ਼ਰ ਦਾ ਨਾਮ ਵੀ ਅਮੋਲਕ ਹੈ। ਧੰਨ ਗੁਰੂ ਅਰਜਨ ਦੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਰ ਆਪ ਅਮੁੱਲਕ ਹੈ, ਮੁੱਲ ਨਾ ਪਾਇਆ ਜਾਏ। ਵਾਹਿਗੁਰੂ ਆਪ ਵੀ ਅਮੋਲਕ ਹੈ, ਉਹਦੀ ਕੋਈ ਕੀਮਤ ਨਹੀਂ ਪਾ ਸਕਦਾ, ਤੇ ਸੰਗਤ ਜੀ ਉਹਦੇ ਨਾਮ ਦੀ ਵੀ ਕੋਈ ਕੀਮਤ ਨਹੀਂ ਪਾ ਸਕਦਾ। ਜਦੋਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਪਟਨਾ ਸਾਹਿਬ ਜੀ ਦੀ ਧਰਤੀ ਤੇ ਗਏ, ਮਰਦਾਨੇ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਭੁੱਖ ਲੱਗੀ ਹੈ। ਹਜ਼ੂਰ ਨੇ ਇੱਕ ਰਤਨ ਦਿੱਤਾ, ਮਰਦਾਨਾ ਲੈ ਕੇ ਬਾਜ਼ਾਰ ਵਿੱਚ ਗਿਆ ਤੇ ਸੰਗਤ ਜੀ ਕਿਸੇ ਨੇ ਉਸ ਰਤਨ ਦੀ ਕੀਮਤ ਇੱਕ ਲੱਪ ਆਟੇ ਦੀ ਪਾਈ, ਕਿਸੇ ਨੇ ਕਾਣਾ ਪਾਈ। ਪਰ ਜਦੋਂ ਉਹ ਸਾਲਸਰਾਏ ਜਵਾਹਰੀ ਦੇ ਕੋਲ ਗਿਆ, ਉਹਨੇ ਪਛਾੜਿਆ ਵੀ ਇਹ ਰਤਨ ਅਮੋਲਕ ਹੈ, ਹੀਰਾ ਅਮੋਲਕ ਹੈ। ਉਹਨੇ ਮਰਦਾਨੇ ਨੂੰ 100 ਰੁਪਈਆ ਸੰਗਤ ਜੀ ਉਸ ਵੇਲੇ ਭੇਟਾ ਦਿੱਤੀ ਤੇ ਆਖਿਆ ਜਾ ਆਪਦੇ ਗੁਰੂ ਨੂੰ ਪੁੱਛਿਆ ਵੀ ਕਿੰਨੀ ਕੁ ਮਾਇਆ ਲੈਣੀ। ਮਰਦਾਨਾ ਹਜ਼ੂਰ ਦੇ ਕੋਲ ਆਇਆ, ਆਣ ਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਜਵਾਰੀ ਨੇ ਭੇਜਿਆ ਕਿ ਇਸ ਲਾਲ ਦੀ ਕਿੰਨੀ ਕੁ ਕੀਮਤ ਲੈਣੀ ਹੈ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਰਦਾਨਿਆ ਇਹ ਨਾਮ ਰੂਪੀ ਲਾਲ ਹੈ, ਬੇਕੀਮਤਾ ਹੈ, ਇਹਦੀ ਤੇ ਸਾਲਸਰਾਏ ਕੀਮਤ ਹੀ ਨਹੀਂ ਦੇ ਸਕਦਾ। ਸੰਗਤ ਜੀ ਆਖਰ ਉਹ ਸਾਲਸਰਾਏ ਗੁਰੂ ਕਾ ਸਿੱਖ ਬਣਿਆ, ਫਿਰ ਉਹਨੇ ਸਿੱਖੀ ਕਮਾਈ। ਸਤਿਗੁਰੂ ਜੀ ਕਹਿੰਦੇ ਹਰੀ ਦਾ ਨਾਮ ਰਤਨ ਹੈ, ਗਿਆਨ ਰੂਪੀ ਰਤਨ ਹੈ। ਸੰਗਤ ਜੀ ਇਸੇ ਤਰ੍ਹਾਂ ਜਵਾਹਰਾਤ ਹੈ ਔਰ ਮਾਨਕ ਹੈ ਤੇ ਪ੍ਰੇਮ ਰੂਪੀ ਲਾਲ ਹੈ।
ਸਿਮਰ ਸਿਮਰ ਪ੍ਰਭ ਭਏ ਨਿਹਾਲਾ।
ਹਜ਼ੂਰ ਕਹਿੰਦੇ ਨੇ ਜੋ ਸਿਮਰਨ ਯੋਗ ਹੈ ਪ੍ਰਭੂ, ਉਸ ਪ੍ਰਭੂ ਨੂੰ ਸਿਮਰ ਸਿਮਰ ਕੇ ਅਸੀਂ ਭਈ ਨਿਹਾਲ ਹੋ ਗਏ ਹਾਂ, ਅਸੀਂ ਆਨੰਦਿਤ ਹੋ ਗਏ ਹਾਂ, ਅਸੀਂ ਨਿਹਾਲ ਦੁੱਖਾਂ ਤੋਂ ਛੁੱਟ ਗਏ।
ਜਤ ਕਤ ਵੇਖੋ ਸਾਧੂ ਸਰਣਾ।
ਹਜ਼ੂਰ ਕਹਿੰਦੇ ਨੇ ਜਤ ਕਤ ਵੇਖੋ, ਜਿੱਥੇ ਕਿੱਥੇ ਵੀ ਮੈਂ ਵੇਖਦਾ ਹਾਂ ਸਾਧੂ ਸਰਣਾ। ਸਾਧੂ ਦਾ ਅਰਥ ਹੈ ਸਾਧ ਨਾਮ ਨਿਰਮਲਤਾ ਕੇ ਕਰਮ, ਜਿਹਦੇ ਕਰਮ ਪਵਿੱਤਰ ਨੇ ਸੰਗਤ ਜੀ ਉਹਨੂੰ ਸਾਧ ਕਿਹਾ ਜਾਂਦਾ ਹੈ। ਤੇ ਸਾਧੂ ਉਹਨੂੰ ਕਿਹਾ ਜਾਂਦਾ ਹੈ ਜਿਹਨੇ ਆਪਣੇ ਅੰਦਰੋਂ ਵਿਕਾਰਾਂ ਨੂੰ ਧੂ ਕੇ ਬਾਹਰ ਸੁੱਟ ਦਿੱਤਾ ਹੋਵੇ, ਆਪਣੇ ਆਪ ਨੂੰ ਸਾਧਿਆ ਹੋਵੇ, ਉਹਨੂੰ ਸਾਧੂ ਕਹਿੰਦੇ। ਸਾਧੂ ਦਾ ਅਰਥ ਗੁਰੂ ਵੀ ਵਿਦਵਾਨ ਕਰਦੇ ਨੇ ਤੇ ਹਜ਼ੂਰ ਕਹਿੰਦੇ ਸਾਧੂ ਦੀ ਸ਼ਰਨ ਵਿੱਚ ਪਈਏ, ਗੁਰੂ ਦੀ ਸ਼ਰਨ ਵਿੱਚ ਪਈਏ ਤੇ ਫਿਰ ਕੀ ਹੁੰਦਾ ਹੈ, ਜਿੱਥੇ ਕਿੱਥੇ ਵੇਖੀਏ ਉਹ ਪਰਮੇਸ਼ਰ ਵਾਹਿਗੁਰੂ ਸਾਨੂੰ ਨਜ਼ਰ ਆਉਂਦਾ ਹੈ।
ਹਰ ਗੁਣ ਗਾਏ ਨਿਰਮਲ ਮਨ ਕਰਨਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਹਰੀ ਪਰਮੇਸ਼ਰ ਦੇ ਗੁਣ ਗਾ ਕੇ ਇਸ ਮਨ ਨੂੰ ਪਵਿੱਤਰ ਕਰਨਾ ਹੈ। ਸੰਗਤ ਜੀ, ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ, ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਕਾਲਾ ਵਸਿਆ ਹੋ। ਇਹ ਜਿਹੜਾ ਸਾਡਾ ਮਨ ਹੈ ਨਾ, ਇਹਨੂੰ ਜਨਮਾਂ ਜਨਮਾਤਰਾਂ ਦੀ ਮੈਲ ਲੱਗੀ ਹੋਈ ਹੈ ਤੇ ਇਹ ਕਾਲਾ ਸੁਭਾਅ ਵਰਗਾ ਹੋ ਚੁੱਕਾ ਹੈ, ਜਿਸ ਕਰਕੇ ਸਾਨੂੰ ਵਾਹਿਗੁਰੂ ਪਰਮੇਸ਼ਰ ਨਜ਼ਰ ਨਹੀਂ ਆਉਂਦਾ, ਜਿਸ ਕਰਕੇ ਸਾਨੂੰ ਪਰਮੇਸ਼ਰ ਦੇ ਗੁਣ ਉਹਦੇ ਪਾਰ ਉਪਕਾਰ ਨਹੀਂ ਦਿਸਦੇ। ਪਰ ਇਸ ਮਨ ਨੂੰ ਕਿਵੇਂ ਪਵਿੱਤਰ ਕਰਨਾ ਹੈ? ਹਜ਼ੂਰ ਨੇ ਜ਼ਿਕਰ ਕੀਤਾ ਹੈ, ਹਰ ਗੁਣ ਗਾਏ, ਹਰੀ ਪਰਮੇਸ਼ਰ ਵਾਹਿਗੁਰੂ ਦੇ ਗੁਣ ਗਾ ਕੇ ਇਸ ਮਨ ਨੂੰ ਪਵਿੱਤਰ ਕਰਨਾ ਹੈ। ਮਨ ਕੀ ਹੈ ਜੀ? ਇੱਕ ਛਪੜੀ ਦੀ ਨਿਆਈ ਹੈ ਤੇ ਜਿਵੇਂ ਛਪੜੀ ਦੇ ਵਿੱਚ ਵੱਖ ਵੱਖ ਜਾਨਵਰ ਪਸ਼ੂ ਆਣ ਕੇ ਵੜਦੇ ਨੇ ਤੇ ਉਹ ਛਪੜੀ ਨੂੰ ਗੰਧਲਾ ਕਰ ਜਾਂਦੇ ਨੇ, ਗੰਦਾ ਕਰ ਜਾਂਦੇ ਨੇ, ਪਾਣੀ ਗੰਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਸਾਡਾ ਮਨ ਹੈ ਇਹ ਛਪੜੀ ਦੀ ਨਿਆਈ ਹੈ ਤੇ ਇਹਦੇ ਵਿੱਚ ਕਦੇ ਕਾਮ ਰੂਪੀ ਪਸ਼ੂ ਵੜਦਾ ਹੈ, ਕਦੇ ਕ੍ਰੋਧ ਰੂਪੀ ਪਸ਼ੂ ਵੜਦਾ ਹੈ, ਕਦੇ ਮੋਹ ਰੂਪੀ ਪਸ਼ੂ ਵੜਦਾ ਹੈ ਤੇ ਇਹ ਸਾਡੇ ਮਨ ਰੂਪੀ ਛੱਪੜ ਨੂੰ ਗੰਦਾ ਕਰ ਜਾਂਦੇ। ਗੰਧਲਾ ਹੋਣ ਕਰਕੇ ਸਾਨੂੰ ਕੁਝ ਨਜ਼ਰ ਨਹੀਂ ਆਉਂਦਾ ਤੇ ਜੇ ਛਪੜੀ ਦਾ ਪਾਣੀ ਟਿਕ ਜਾਵੇ, ਸਾਫ ਹੋ ਜਾਵੇ ਤੇ ਸੰਗਤ ਜੀ ਫਿਰ ਉਸ ਪਾਣੀ ਵਿੱਚੋਂ ਸਭ ਕੁਝ ਦਿਸਦਾ ਹੈ। ਪਾਣੀ ਮਾਹੇ ਦੇਖ ਮੁੱਕ ਜੈਸਾ। ਪੁਰਾਣੇ ਸਮੇਂ ਸਾਡੇ ਬਜ਼ੁਰਗ ਜਿਹੜੇ ਸੀ ਨਾ, ਉਹ ਪਾਣੀ ਦੇ ਸਾਫ਼ ਨਿਤਰੇ ਹੋਏ ਪਾਣੀ ਦੇ ਵਿੱਚ ਆਪਣਾ ਮੁੱਖ ਵੇਖਿਆ ਕਰਦੇ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਈ ਜਦੋਂ ਮਨ ਨਿਰਮਲ ਹੋ ਗਿਆ, ਮਨ ਟਿਕ ਗਿਆ ਤੇ ਫਿਰ ਜਿਹੜਾ ਸਾਡੇ ਅੰਦਰ ਬ੍ਰਹਿਮੰਡ ਹੈ ਨਾ, ਉਸ ਅੰਦਰਲੇ ਬ੍ਰਹਿਮੰਡ ਵਿੱਚੋਂ ਹੀ ਸਾਨੂੰ ਬਾਹਰਲੇ ਬ੍ਰਹਿਮੰਡ ਦੀ ਖਬਰ ਹੋਵੇਗੀ ਵੀ ਕੀ ਹੋ ਰਿਹਾ ਤੇ ਕੀ ਹੋਣਾ ਹੈ। ਹਰ ਗੁਣ ਗਾਏ ਨਿਰਮਲ ਮਨ ਕਰਨਾ, ਹਰੀ ਪਰਮੇਸ਼ਰ ਦੇ ਗੁਣ ਗਾ ਕੇ ਭਾਈ ਇਸ ਮਨ ਨੂੰ ਪਵਿੱਤਰ ਕਰਨਾ, ਗੁਰੂ ਦੇ ਸ਼ਬਦ ਨਾਲ ਜੁੜ ਕੇ ਗੁਰੂ ਦੇ ਸ਼ਬਦ ਦਾ ਵਾਰ ਵਾਰ ਅਭਿਆਸ ਕਰਕੇ ਇਸ ਮਨ ਨੂੰ ਧੋਣਾ।
ਘੱਟ ਘੱਟ ਅੰਤਰ ਮੇਰਾ ਸਵਾਮੀ ਬੂਠਾ।
ਸੰਗਤ ਜੀ ਚਾਰ ਕਹਾਣੀਆਂ ਨੇ, ਅੰਡਜ ਜੇਰਜ ਸੇਤਜ ਤੇ ਉਤਪੁਜ। ਇਹਨਾਂ ਚਾਰ ਕਹਾਣੀਆਂ ਤੋਂ ਸਾਰੇ ਜੀਵਾਂ ਦੀ ਉਤਪਤੀ ਹੋਈ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਚਾਰ ਕਾੜੀਆਂ ਦੇ ਜਿੰਨੇ ਵੀ ਸਰੀਰ ਨੇ, ਇਹਨਾਂ ਸਾਰਿਆਂ ਸਰੀਰਾਂ ਦੇ ਵਿੱਚ ਮੇਰਾ ਪ੍ਰਭੂ ਪਰਮੇਸ਼ਰ ਮੇਰਾ ਮਾਲਕ ਵਸਿਆ ਹੋਇਆ ਹੈ।
ਨਾਨਕ ਨਾਮ ਪਾਇਆ ਪ੍ਰਭ ਤੂਠਾ।
ਪਰ ਹਜ਼ੂਰ ਕਹਿੰਦੇ ਨਾਮ ਦੀ ਦਾਤ ਉਹਨਾਂ ਨੂੰ ਪ੍ਰਾਪਤ ਹੋਈ ਹੈ ਜਿਨ੍ਹਾਂ ਤੇ ਮੇਰਾ ਪ੍ਰਭੂ ਤੁੱਠਾ ਹੈ, ਜਿਨ੍ਹਾਂ ਤੇ ਮੇਰਾ ਪ੍ਰਭੂ ਪ੍ਰਸੰਨ ਹੋਇਆ ਹੈ। ਸੰਗਤ ਜੀ, ਉਹਨਾਂ ਨੂੰ ਨਾਮ ਦੀ ਦਾਤ ਮਿਲਦੀ ਹੈ। ਨਾਮ ਅਮੋਲਕ ਹੈ। ਨਾਮ ਦੇ ਮੰਮੇ ਨੂੰ ਔਂਕੜ ਲੱਗਾ ਹੋਇਆ ਨਾ ਆਮ, ਇਹ ਆਮ ਵਸਤੂ ਨਹੀਂ ਤੇ ਜਿਹੜੀ ਮਰਜ਼ੀ ਦੁਕਾਨ ਤੋਂ ਖਰੀਦ ਲਈਏ। ਸੰਗਤ ਜੀ ਇਹ ਤਾਂ ਪ੍ਰਾਪਤ ਹੁੰਦਾ ਜਦੋਂ ਪ੍ਰਭੂ ਆਪ ਪ੍ਰਸੰਨ, ਪ੍ਰਭੂ ਤੁਰ ਉੱਠ ਪਵੇ, ਖੁਸ਼ੀ ਦੇ ਘਰ ਵਿੱਚ ਆ ਜਾਵੇ ਤੇ ਫਿਰ ਆਪਣੇ ਨਾਮ ਦੀ ਦਾਤ ਬਖਸ਼ਿਸ਼ ਕਰਦਾ ਹੈ। ਨਾਨਕ ਕਹਿ ਘਰ ਕੇਵਲ ਨਾਮ, ਗੁਰੂ ਨਾਨਕ ਸਾਹਿਬ ਜੀ ਦੇ ਘਰ ਵਿੱਚ ਤਾਂ ਕੇਵਲ ਨਾਮ ਹੈ ਸੰਗਤ ਜੀ, ਤੇ ਜਿਹੜਾ ਨਾਮ ਦੀ ਦਾਤ ਪ੍ਰਾਪਤ ਕਰਨ ਵਾਸਤੇ ਆਉਂਦਾ ਹੈ, ਝੋਲੀ ਅੱਡਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਉਹਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਇਹ ਪਾਵਨ ਹੁਕਮ ਦੀ ਦਾਤ ਸਤਿਗੁਰੂ ਜੀ ਨੇ ਆਪਾਂ ਨੂੰ ਸਮੁੱਚੀ ਲੁਕਾਈ ਨੂੰ ਬਖਸ਼ਿਸ਼ ਕੀਤੀ ਸੀ। ਚੱਲ ਰਹੀ ਲੜੀਵਾਰ ਕਥਾ ਪਿਆਰ ਸਹਿਤ ਸਰਵਣ ਕਰੀਏ ਜੀ।
ਸਲੋਕ ਮਹੱਲਾ ਦੂਜਾ, ਅੰਦੇ ਕੈ ਰਾਹੇ ਦੱਸਿਆ।
ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਰਾਮ ਕਲੀ ਦੀ ਵਾਰ ਅੰਦਰ ਜੋ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ, ਸਤਿਗੁਰੂ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਅੰਧੇ ਕੇ ਰਾਹੇ ਦੱਸੇ ਹੈ। ਅੰਨੇ ਪੁਰਖ ਦੇ ਰਾਹ ਦੱਸਣ ਤੇ,
ਅੰਧਾ ਹੋਏ ਸੋ ਜਾਏ।
ਜਿਹੜਾ ਪੁਰਖ ਅੰਨਾ ਹੋਵੇਗਾ ਸੰਗਿਆ ਜੀ, ਅੰਨੇ ਪੁਰਖ ਦੇ ਦੱਸੇ ਹੋਏ ਰਾਹ ਤੇ ਉਹੀ ਤੁਰੇਗਾ, ਉਹੀ ਜਾਵੇਗਾ। ਹੁਣ ਵੇਖੋ, ਜੇ ਕੋਈ ਅਮਲੀ ਹੈ, ਨਸ਼ੇ ਕਰਦਾ ਹੈ, ਤੇ ਉਹ ਕਿਸੇ ਨੂੰ ਕਵੇ ਵੀ ਫਲਾਣੇ ਤਾਂ ਤੋਂ ਨਸ਼ਾ ਮਿਲਦਾ ਹੈ, ਤੇ ਜੇ ਉਹ ਨਸ਼ਈ ਤੋਂ ਸੁਣ ਕੇ ਤੇ ਉਹ ਨਸ਼ੇ ਦੇ ਸੌਦਾਗਰ ਕੋਲ ਪਹੁੰਚ ਜਾਵੇ ਤੇ ਫਿਰ ਉਹ ਅੰਨਾ ਹੀ ਹੋਇਆ ਨਾ ਜੀ। ਜੇ ਕੋਈ ਵਿਕਾਰੀ ਪੁਰਖ ਵਿਕਾਰ ਦੀ ਗੱਲ ਦੱਸੇ ਤੇ ਜੇ ਕੋਈ ਬੰਦਾ ਉਹ ਵਿਕਾਰੀ ਦੀ ਗੱਲ ਸੁਣ ਕੇ ਵਿਕਾਰ ਭੋਗਣ ਵਾਲੇ ਪਾਸੇ ਤੁਰ ਪਵੇ ਤੇ ਫਿਰ ਉਹ ਅੰਨਾ ਹੀ ਹੈ ਨਾ। ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਜੀ ਕਹਿੰਦੇ ਨੇ, ਅੰਧੇ ਕੇ ਰਾਹੇ ਦੱਸਿਆ। ਕੈਦ ਅਰਥ ਹੈ ਦੇ, ਅੰਨੇ ਦੇ ਦੱਸੇ ਹੋਏ ਰਾਹ ਤੇ ਅੰਨਾ ਹੀ ਤੁਰਦਾ ਹੈ। ਅੰਧਾ ਹੋਏ ਸੋ ਜਾਏ, ਜਿਹੜਾ ਅੰਨਾ ਪੁਰਖ ਹੋਵੇਗਾ ਨਾ, ਜਿਹਨੂੰ ਸੋਝੀ ਨਹੀਂ ਸੰਗਿਆ ਜੀ, ਉਹੀ ਜਾਵੇਗਾ। ਜਿਹਦੇ ਅੰਤਰੀਵ ਨੇਤਰ ਨਹੀਂ ਉਹ ਸੰਗਤ ਵਿੱਚ ਜਾਵੇਗਾ, ਪਰ ਜਿਹਨੂੰ ਵਾਹਿਗੁਰੂ ਨੇ ਸੋਝੀ ਬਖਸ਼ਿਸ਼ ਕੀਤੀ ਉਹ ਕਦੇ ਵੀ ਕੋਈ ਸੰਗਤ ਵਿੱਚ ਨਹੀਂ ਜਾਵੇਗਾ। ਇਹਦਾ ਹਜ਼ੂਰ ਅੱਗੇ ਜ਼ਿਕਰ ਕਰਨਗੇ।
ਹੋਏ ਸੁਜਾਖਾ ਨਾਨਕਾ।
ਹਜ਼ੂਰ ਕਹਿੰਦੇ ਭਾਈ, ਜਿਹੜਾ ਸੁਜਾਖਾ ਹੈ, ਜਿਹਦੀਆਂ ਅੱਖਾਂ ਕੰਮ ਕਰਦੀਆਂ ਨੇ,
ਸੋ ਕਿਉਂ ਉਜੜ ਪਾਏ।
ਮਹਾਰਾਜ ਕਹਿੰਦੇ ਉਹ ਪੁਰਖ ਭਾਈ ਕਿਉਂ ਉਜੜ ਪਾਏ, ਉਹ ਉਜਾੜ ਵਿੱਚ ਕਿਵੇਂ ਪਵੇਗਾ। ਉਹ ਉਜਾੜ ਵਿੱਚ ਨਹੀਂ ਪਵੇਗਾ ਜਿਹਨੂੰ ਵਾਹਿਗੁਰੂ ਨੇ ਅੱਖਾਂ ਦਿੱਤੀਆਂ, ਕਿਉਂਕਿ ਅੰਨਾ ਪੁਰਖ ਜਿਹੜਾ ਨਾ ਜੀ, ਉਹਨੂੰ ਤਾਂ ਸੋਝੀ ਨਹੀਂ। ਅੰਨਾ ਪੁਰਖ ਜਿਹੜੇ ਪਾਸੇ ਨੂੰ ਤੁਰੇਗਾ ਉਹਨੇ ਤੁਰੇ ਹੀ ਜਾਣਾ, ਜੇ ਉਹਨੂੰ ਕੋਈ ਰਾਹ ਦੱਸਣ ਵਾਲਾ ਨਹੀਂ ਹੋਵੇਗਾ। ਤੇ ਸੰਗਤ ਜੀ, ਜਿਹੜਾ ਅਗਿਆਨੀ ਪੁਰਖ ਹੈ ਨਾ, ਉਹ ਅੰਨਾ ਹੈ, ਉਹਨੂੰ ਜਿਹੜੇ ਪਾਸੇ ਕੋਈ ਤੋਰੇਗਾ ਉਸੇ ਪਾਸੇ ਤੁਰਿਆ ਜਾਵੇਗਾ। ਜਿਵੇਂ ਜੇਕਰ ਆਉਂਦਾ ਨਾ, ਜਗਤ ਕੀ ਭੇਡਾ ਚਾਲ, ਚਾਲ ਤੇ ਕੇ ਪਾਛੇ ਚਾਲੇ। ਜਗਤ ਦੀ ਭੇਡਾਂ ਵਾਲੀ ਚਾਲ ਹੈ, ਇੱਕ ਭੇਡ ਅੱਗੇ ਲੱਗਦੀ ਹੈ ਤੇ ਸਾਰੀਆਂ ਭੇਡਾਂ ਮਗਰ ਤੁਰ ਪੈਂਦੀਆਂ। ਇਸੇ ਤਰ੍ਹਾਂ ਜਦੋਂ ਇੱਕ ਅਗਿਆਨੀ ਪੁਰਖ ਜਿਹਨੂੰ ਸੋਝੀ ਨਹੀਂ, ਜਿਹਦੇ ਅੰਤਰੀਵ ਗਿਆਨ ਰੂਪੀ ਨੇਤਰ ਨਹੀਂ, ਸੰਗਤ ਜੀ, ਉਹ ਮਾੜੇ ਪਾਸੇ ਤੁਰੇਗਾ ਤੇ ਉਹਨੂੰ ਵੇਖ ਕੇ ਸਾਰੇ ਤੁਰੇ ਜਾਣਗੇ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਹੋਏ ਸੁਜਾਖਾ, ਨਾਨਕਾ ਸੋ ਕੇ ਉੱਜੜ ਪਾਏ। ਜਿਹੜਾ ਸੁਜਾਖਾ ਏ, ਜਿਹਦੀਆਂ ਅੱਖਾਂ ਕੰਮ ਕਰਦੀਆਂ ਨੇ ਭਾਈ, ਉਹ ਉਜਾੜ ਬੀਆ ਬਾੜ ਦੇ ਵਿੱਚ ਕਿਉਂ ਪਵੇਗਾ, ਭਾਵ ਨਹੀਂ ਪਵੇਗਾ।
ਅੰਦੇ ਇਹ ਨਾ ਆਖੀਆਂ ਨਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਇਹਨਾਂ ਪੁਰਖਾਂ ਨੂੰ ਅੰਨੇ ਨਾ ਕਹੀਏ।
ਜਿਨ ਮੁਖ ਲੋਇਣ ਨਾਹੀ,
ਜਿਨ੍ਹਾਂ ਦੇ ਮੁਖ ਉੱਤੇ ਨੇਤਰ ਨਹੀਂ। ਸੰਗਤ ਜੀ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਦੇਣ, ਕਰਮਾਂ ਅਨੁਸਾਰ ਕਈਆਂ ਦੇ ਜਨਮ ਤੋਂ ਹੀ ਨੇਤਰ ਨਹੀਂ ਹੁੰਦੇ ਤੇ ਕਈਆਂ ਦੇ ਨੇਤਰ ਛੋਟੀ ਉਮਰ ਵਿੱਚ ਹੀ ਚਲੇ ਜਾਂਦੇ ਨੇ ਤੇ ਕਈ ਵਾਰ ਛੋਟੀ ਅਵਸਥਾ ਵਿੱਚ ਗਲਤ ਦਵਾਈ ਦੀ ਵਰਤੋਂ ਹੋ ਜਾਵੇ ਤੇ ਤਾਂ ਵੀ ਨੇਤਰ ਬੰਦ ਹੋ ਜਾਂਦੇ ਨੇ, ਉਹਨਾਂ ਦੇ ਨੇਤਰ ਵਗ ਜਾਂਦੇ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ, ਜਿਹੜੇ ਜਿਨ੍ਹਾਂ ਦੇ ਮੁੱਖ ਉੱਤੇ ਨੇਤਰ ਨਹੀਂ, ਉਹਨਾਂ ਨੂੰ ਅੰਨੇ ਨਾ ਆਖੀਏ।
ਅੰਦੇ ਸੇਈ ਨਾਨਕਾ।
ਹਜ਼ੂਰ ਕਹਿੰਦੇ ਭਾਈ, ਉਹ ਅੰਨੇ ਹਨ।
ਖਸਮ ਕੁੱਥੇ ਜਾਹੇ।
ਜਿਹੜੇ ਮਾਲਕ ਪਰਮੇਸ਼ਰ ਨੂੰ ਵਿਸਾਰੀ ਫਿਰਦੇ ਨੇ ਉਹ ਅੰਨੇ। ਚੰਗੇ ਜੀ, ਖਿਮਾ ਕਰਨੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਗੁਰਮੇਜ ਸਿੰਘ ਜੀ, ਭਾਵੇਂ ਉਹਨਾਂ ਦੀਆਂ ਅੱਖਾਂ ਬਚਪਨ ਵਿੱਚ ਹੀ ਚਲੇ ਗਈਆਂ, ਪਰ ਵਾਹਿਗੁਰੂ ਨੇ ਉਹਨਾਂ ਨੂੰ ਐਸੀ ਦੇਵ ਦ੍ਰਿਸ਼ਟੀ ਬਖਸ਼ਿਸ਼ ਕੀਤੀ ਹੈ ਜਿਸ ਕਰਕੇ ਉਹਨਾਂ ਨੇ ਬਰੇਲ ਲਿਪੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕੀਤੇ ਨੇ। ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਮੁਨਾਖੇ ਨੇ, ਜਿਨ੍ਹਾਂ ਦੇ ਮੂੰਹ ਤੇ ਨੇਤਰ ਨਹੀਂ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰ ਸਕਣ। ਤੇ ਹਜ਼ੂਰ ਕਹਿੰਦੇ ਫਿਰ ਇਹਨਾਂ ਨੂੰ ਅੰਨੇ ਆਖੀਏ? ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਭਾਈ, ਅੰਨੇ ਉਹ ਨੇ ਜਿਹੜੇ ਮਾਲਕ ਨੂੰ ਵਿਸਾਰ ਦਿੰਦੇ ਨੇ, ਭੁਲਾ ਦਿੰਦੇ ਨੇ।
ਮਹਲਾ ਦੂਜਾ। ਸਾਹਿਬ ਅੰਦਾ ਜੋ ਕੀਆ।
ਹਜ਼ੂਰ ਕਹਿੰਦੇ ਮਾਲਕ ਨੇ ਜੀਵ ਦੇ ਕਰਮਾਂ ਅਨੁਸਾਰ ਜਿਸ ਨੂੰ ਅੰਨਾ ਕੀਤਾ,
ਕਰੇ ਸੁਜਾਖਾ ਹੋਏ।
ਜੇ ਉਹ ਮਾਲਕ ਹੀ ਕਿਰਪਾ ਦ੍ਰਿਸ਼ਟੀ ਕਰੇ ਤਾਂ ਹੀ ਸੰਗਤ ਜੀ ਇਸ ਜੀਵ ਨੂੰ ਉਹ ਸੁਜਾਖਾ ਕਰ ਸਕਦਾ ਹੈ। ਹਜ਼ੂਰ ਨੇ ਜ਼ਿਕਰ ਕੀਤਾ ਹੈ ਨਾ, ਧੰਨ ਗੁਰੂ ਅੰਗਦ ਸਾਹਿਬ ਜੀ ਨੇ, ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ। ਜਿਸ ਵਾਹਿਗੁਰੂ ਨੇ ਇਹ ਅੱਖਾਂ ਲੈ ਲਈਆਂ ਸੀ ਵਾਪਸ, ਜੇ ਉਹ ਦਇਆ ਦ੍ਰਿਸ਼ਟੀ ਕਰ ਦੇਵੇ, ਮਿਹਰ ਦੇ ਘਰ ਵਿੱਚ ਆ ਜਾਵੇ ਤੇ ਸੰਗਤ ਜੀ ਫਿਰ ਉਹ ਦ੍ਰਿਸ਼ਟੀ ਦੇ ਦਿੰਦਾ, ਅੱਖਾਂ ਦੇ ਦਿੰਦਾ। ਬਹੁਤ ਸਾਰੇ ਐਸੇ ਗੁਰਮੁਖ ਪਿਆਰੇ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਦੇ ਘਰ ਵਿੱਚੋਂ ਨੇਤਰਾਂ ਦੀ ਦਾਤ ਪ੍ਰਾਪਤ ਹੋਈ ਹੈ, ਜਿਨ੍ਹਾਂ ਨੂੰ ਕਦੇ ਦਿਸਦਾ ਨਹੀਂ ਸੀ, ਗੁਰੂ ਰਾਮਦਾਸ ਜੀ ਦੇ ਘਰ ਵਿੱਚ ਆਣ ਕੇ ਸੇਵਾਵਾਂ ਕਰਕੇ ਸੰਗਤ ਜੀ ਉਹਨਾਂ ਦੇ ਨੇਤਰਾਂ ਦੀ ਜੋਤ ਵਾਪਸ ਆ ਗਈ। ਇਹ ਸਤਿਗੁਰੂ ਦੀ ਰਹਿਮਤ ਹੈ ਨਾ। ਸੱਚੇ ਪਾਤਸ਼ਾਹ ਜੀ ਕਹਿੰਦੇ, ਜਿਸ ਮਾਲਕ ਨੇ ਅੰਨਾ ਕੀਤਾ ਹੈ, ਜੇ ਉਹੀ ਕਿਰਪਾ ਕਰਕੇ ਨੇਤਰ ਵਾਪਸ ਕਰ ਦੇਵੇ ਤੇ ਫਿਰ ਇਹ ਜੀਵ ਸੁਜਾਖਾ ਹੋ ਜਾਂਦਾ
ਹੈ।
ਪਰ ਹਜ਼ੂਰ ਕਹਿੰਦੇ ਨੇ ਕਿ ਜਿਹੜਾ ਅੰਨਾ ਮਨੁੱਖ ਹੈ ਨਾ, ਉਹ ਜਿਹੋ ਜਿਹਾ ਕੁਛ ਜਾਣਦਾ ਹੈ ਉਸੇ ਮੁਤਾਬਕ ਹੀ ਵਰਤਦਾ
ਹੈ।
ਜੇ ਸੌ ਆਖੇ ਕੋਏ, ਜੇ ਕੋਈ ਉਹਨੂੰ ਸੈਂਕੜੇ ਵਾਰ ਵੀ ਚੰਗੀ ਗੱਲ ਕਵੇ ਨਾ, ਤੇ ਉਹ ਚੰਗੇ ਪਾਸੇ ਨਹੀਂ ਤੁਰੇਗਾ।
ਜਿੱਥੇ ਸੁਵਸਤ ਨਾ ਜਾ ਪਈ।
ਸੰਗਤ ਜੀ, ਜਿੱਥੇ ਸਤਸੰਗਤ ਦੇ ਵਿੱਚ ਆਤਮਕ ਵਸਤੂ ਨਾ ਦਿਸੇ
ਆਪੇ ਵਰਤੋ ਜਾਣ।
ਫਿਰ ਉਹ ਆਪਣੇ ਆਪ ਵਿੱਚ ਹੀ ਵਰਤਦਾ ਹੈ, ਜਾਣ ਲਓ ਉਹ ਆਪਣੀ ਮਨ ਮਰਜ਼ੀ ਕਰਦਾ ਹੈ। ਗੁਰੂ ਕੀ ਸੰਗਤ ਵਿੱਚ ਕੀ ਹੈ ਜੀ? ਆਨੰਦ ਹੈ। ਪਰ ਜੇ ਕੋਈ ਇੱਥੇ ਆਣ ਕੇ ਆਪਣੇ ਘਰ ਦੀਆਂ ਹੀ ਗੱਲਾਂ ਲੈ ਕੇ ਬੈਠ ਜਾਵੇ ਤੇ ਫਿਰ ਉਹ ਇਹ ਵਸਤੂ ਨੂੰ ਨਹੀਂ ਜਾਣ ਸਕਦਾ, ਇਸ ਕਰਕੇ ਉਹ ਆਪਣੇ ਆਪ ਵਿੱਚ ਹੀ ਵਰਤਦਾ।
ਨਾਨਕ ਗਾਹਕ ਕਿਉਂ ਲਏ।
ਹਜ਼ੂਰ ਕਹਿੰਦੇ ਨੇ ਜਿਹੜਾ ਗਾਹਕ ਹੈ, ਖਰੀਦਦਾਰ, ਉਹ ਵਸਤੂ ਨੂੰ ਕਿਵੇਂ ਪ੍ਰਾਪਤ ਕਰੇਗਾ?
ਸਕੈ ਨਾ ਵਸਤ ਪਛਾਣ।
ਪਰ ਜੇ ਉਹ ਵਸਤੂ ਨੂੰ ਪਹਿਚਾਣ ਨਹੀਂ ਸਕਦਾ ਤੇ ਸੰਗਤ ਜੀ ਉਹ ਵਸਤੂ ਨੂੰ ਪ੍ਰਾਪਤ ਕਿਵੇਂ ਕਰੇਗਾ?
ਮਹੱਲਾ ਦੂਜਾ ਸੋ ਕਿਉਂ ਅੰਧਾ ਆਖੀਐ।
ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਸ ਪੁਰਖ ਨੂੰ ਅੰਨਾ ਕਿਉਂ ਆਖੀਐ?
ਜੇ ਹੁਕਮ ਉਹ ਅੰਧਾ ਹੋਏ।
ਜੇ ਮਾਲਕ ਦੇ ਹੁਕਮ ਅਨੁਸਾਰ ਹੀ ਅੰਨਾ ਹੈ।
ਨਾਨਕ ਹੁਕਮ ਨਾ ਬੁਝਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਹੁਕਮ ਪਰਮੇਸ਼ਰ ਨੂੰ ਨਹੀਂ ਸਮਝਦੇ।
ਅੰਧਾ ਕਹੀਐ ਸੋਏ।
ਜਿਹੜੇ ਪਰਮੇਸ਼ਰ ਨੂੰ ਨਹੀਂ ਸਮਝਦੇ, ਪਰਮੇਸ਼ਰ ਨੂੰ ਚੇਤੇ ਨਹੀਂ ਕਰਦੇ, ਮਹਾਰਾਜ ਕਹਿੰਦੇ ਭਾਈ ਉਹ ਅੰਨੇ ਹਨ।
ਪੌੜੀ ਕਾਇਆ ਅੰਦਰ ਗੜ ਕੋਟ ਹੈ।
ਸੰਗਤ ਜੀ ਪੌੜੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਹੈ ਤੇ ਹਜ਼ੂਰ ਕਹਿੰਦੇ ਨੇ ਇਹ ਜਿਹੜੀ ਸਾਡੀ ਕਾਇਆ ਹੈ ਨਾ, ਸਰੀਰ ਰੂਪੀ ਗੜ, ਤੇ ਇਹਦੇ ਅੰਦਰ ਕੋਟ ਕਿਲਾ ਹੈ।
ਸਭ ਦੇ ਸੰਤਰ ਦੇਸਾ।
ਤੇ ਸੰਗਤ ਜੀ ਉਸ ਕਿਲੇ ਦੇ ਵਿੱਚ ਵਾਹਿਗੁਰੂ ਦਾ ਨਿਵਾਸ ਹੈ ਜੋ ਸਾਰੇ ਦੇਸ਼ਾਂ ਦੇ ਵਿੱਚ ਦੇ ਸੰਤਰਾਂ ਦੇ ਵਿੱਚ ਰਮਿਆ ਹੋਇਆ ਹੈ, ਉਹ ਸਾਡੇ ਅੰਦਰ ਵੀ ਹੈ। ਵਿਦਵਾਨਾਂ ਨੇ ਤਿੰਨ ਤਰ੍ਹਾਂ ਦੇ ਸਰੀਰ ਵੈਸੇ ਮੰਨੇ ਨੇ, ਅਸਤੂਲ, ਸੂਖਮ ਤੇ ਕਾਰਨ। ਪਰ ਖਾਸ ਕਰਕੇ ਦੋ ਤਰ੍ਹਾਂ ਦੇ ਸਰੀਰਾਂ ਦਾ ਜ਼ਿਕਰ ਆਉਂਦਾ ਹੈ। ਸਥੂਲ ਸਰੀਰ, ਇਹ ਪੰਜਾਂ ਤੱਤਾਂ ਦਾ ਬਣਿਆ ਹੋਇਆ ਹੈ, ਤੇ ਜਿਹੜਾ ਸੂਖਮ ਸਰੀਰ ਹੈ ਇਹ 18 ਤੱਤਾਂ ਦਾ ਬਣਿਆ ਹੋਇਆ ਹੈ। ਸੰਗਤ ਜੀ ਅਸਥੂਲ ਸਰੀਰ ਜਿਹੜਾ ਹੈ ਨਾ, ਇਹ ਇੱਥੇ ਰਹਿ ਜਾਂਦਾ ਹੈ, ਤੇ ਜਿਹੜਾ ਸੂਖਮ ਸਰੀਰ ਹੈ ਜਦੋਂ ਪ੍ਰਾਣੀ ਸੌ ਜਾਂਦਾ ਹੈ ਤੇ ਇਹ ਰਾਤ ਨੂੰ 8 ਖੇਲੀਆਂ ਕਰਦਾ ਫਿਰਦਾ ਹੈ, ਕਦੇ ਕਿਤੇ ਜਾਂਦਾ ਹੈ ਕਦੇ ਕਿਤੇ ਜਾਂਦਾ, ਜੀਵ ਨੂੰ ਸੁਪਨੇ ਆਉਂਦੇ ਨੇ, ਉਹ ਸੂਖਮ ਸਰੀਰ ਕਰਕੇ ਆਉਂਦੇ ਨੇ। ਤੇ ਸੂਖਮ ਸਰੀਰ ਜਿਹੜਾ ਇਹੀ ਅੱਗੇ ਜਾਂਦਾ ਹੈ ਜਿਹਨੂੰ ਸਤਿਗੁਰਾਂ ਨੇ ਕਿਹਾ ਵੀ ਮਾਰ ਪੈਂਦੀ ਹੈ, ਲੇਖਾ ਮੰਗਿਆ ਜਾਂਦਾ ਹੈ, ਉਹ ਸੂਖਮ ਸਰੀਰ ਹੈ। ਤੇ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਇਸ ਕਾਇਆ ਦੇ ਅੰਦਰ ਗੜ, ਗੜ ਨਾਮ ਵੀ ਕਿਲੇ ਦਾ ਹੈ ਤੇ ਕੋਟ ਨਾਮ ਵੀ ਕਿਲੇ ਦਾ ਹੈ। ਸੰਗਤ ਜੀ ਜਿਵੇਂ ਬਾਹਰੀ ਕਿਲੇ ਤੇ ਗੜ ਬਣੇ ਹੋਏ ਨੇ ਨਾ, ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਵੀ ਨੇ, ਤੇ ਇਹ ਸਾਡੇ ਸਰੀਰ ਰੂਪੀ ਕਿਲੇ ਦੇ ਅੰਦਰ ਵਾਹਿਗੁਰੂ ਦਾ ਨਿਵਾਸ ਹੈ ਜਿਹੜਾ ਸਾਰੇ ਦੇਸ਼ਾਂ ਦੇ ਸੰਤਰਾਂ ਦੇ ਵਿੱਚ ਰਮਿਆ ਹੋਇਆ ਹੈ।
ਆਪੇ ਤਾੜੀ ਲਾਈ ਅਨ।
ਸੰਗਤ ਜੀ ਜਦੋਂ ਉਹ ਆਪ ਹੀ ਅਨੇਕ ਤੋਂ ਇੱਕ ਹੋ ਜਾਂਦਾ ਨਾ, ਫਿਰ ਉਹ ਤਾੜੀ ਸਮਾਧੀ ਲਾ ਲੈਂਦਾ।
ਸਭ ਮਹਿ ਪਰਵੇਸਾ।
ਤੇ ਫਿਰ ਜਦੋਂ ਉਹ ਫੁਰਨਾ ਕਰਦਾ ਨਾ, ਮੈਂ ਇੱਕ ਤੋਂ ਅਨੇਕ ਹੋ ਜਾਵਾਂ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹ ਸਾਰਿਆਂ ਦੇ ਵਿੱਚ ਹੀ ਪ੍ਰਵੇਸ਼ ਹੋ ਜਾਂਦਾ ਹੈ।
ਆਪੇ ਸ੍ਰਿਸ਼ਟ ਸਾਜੀ ਅਨ,
ਆਪ ਹੀ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ।
ਆਪ ਗੁਪਤ ਰੱਖੇ ਸਾ,
ਆਪ ਹੀ ਆਪਣੇ ਨਿਰਗੁਣ ਸਰੂਪ ਨੂੰ ਸ੍ਰਿਸ਼ਟੀ ਦੇ ਵਿੱਚ ਗੁਪਤ ਰੱਖਿਆ ਹੈ।
ਗੁਰ ਸੇਵਾ ਤੇ ਜਾਣਿਆ,
ਗੁਰੂ ਦੀ ਸੇਵਾ ਕਰਕੇ ਪਰਮੇਸ਼ਰ ਨੂੰ ਜਾਣਿਆ ਜਾਂਦਾ।
ਸੱਚ ਪ੍ਰਗਟੀ ਏਸਾ,
ਸੰਗਤ ਜੀ ਜੋ ਸੱਚ ਸਰੂਪ ਏਸਾ ਪਰਮੇਸ਼ਰ ਹੈ ਨਾ ਈਸ਼ਵਰ, ਉਹ ਪ੍ਰਗਟ ਹੋ ਜਾਂਦਾ ਹੈ।
ਸਭ ਕੁਛ ਸੱਚੋ ਸੱਚ ਹੈ,
ਹਜ਼ੂਰ ਕਹਿੰਦੇ ਨੇ ਭਾਈ ਸਭ ਕੁਛ ਸੱਚ ਹੀ ਸੱਚ ਹੈ।
ਗੁਰ ਸੋਜੀ ਪਾਈ,
ਜਦੋਂ ਗੁਰੂ ਨੇ ਸੋਝੀ ਪਾ ਦਿੱਤੀ, ਗੁਰੂ ਨੇ ਸੋਝੀ ਬਖਸ਼ਿਸ਼ ਦਿੱਤੀ, ਅੰਤਰੀਵ ਨੇਤਰ ਬਖਸ਼ ਦਿੱਤੇ, ਤੇ ਉਸ ਵੇਲੇ ਫਿਰ ਸਾਰਾ ਕੁਝ ਸੱਚ ਹੀ ਸਰੂਪ ਹੈ।
ਵਾਹੂ ਵਾਹੂ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਜੀ ਆਪ ਅਸਚਰਜ ਸਰੂਪ ਹੋ, ਵਿਸਮਾਦ ਸਰੂਪ ਹੋ,
ਤੂੰ ਸੱਚੀ ਨਾਈ
ਮਹਾਰਾਜ, ਤੁਹਾਡੀ ਨਾਈ ਵਡਿਆਈ ਵੀ ਸੱਚੀ ਹੈ ਮਹਾਰਾਜ, ਤੁਹਾਡਾ ਆਵਾਜ਼ਾ ਵੀ ਸੱਚਾ ਹੈ।
ਸਲੋਕ ਮਹੱਲਾ ਪਹਿਲਾ,
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਰਤਾਰਪੁਰ ਦੀ ਧਰਤੀ ਤੇ ਜ਼ਿਮੀਦਾਰਾਂ ਨੇ ਖੇਤੀ ਕਰਨ ਬਾਰੇ ਸਵਾਲ ਕੀਤਾ, ਬੇਨਤੀ ਕੀਤੀ, ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਨੇ।
ਸਾਵਣ ਰਾਤ ਅਹਾੜ ਦੇਹੋ,
ਜਿਵੇਂ ਸੰਗਤ ਜੀ ਪ੍ਰਤੱਖ ਦੋ ਫਸਲਾਂ ਦਾ ਜ਼ਿਕਰ ਆਉਂਦਾ ਹੈ, ਸਾਉਣੀ ਦੀ ਫਸਲ ਤੇ ਹਾੜੀ ਦੀ ਫਸਲ, ਇਸੇ ਤਰ੍ਹਾਂ ਹਜ਼ੂਰ ਨੇ ਜ਼ਿਕਰ ਕੀਤਾ ਹੈ। ਸਾਵਣ ਰਾਤ ਅਹਾੜ ਦੇਹੋ, ਸਾਵਣੀ ਦੀ ਫਸਲ ਕਿਹੜੀ ਹੈ? ਇਹ ਰਾਤ ਹੈ। ਤੇ ਹਾੜੀ ਦੀ ਫਸਲ ਕਿਹੜੀ? ਇਹ ਦਿਨ ਹੈ। ਸੰਗਤ ਜੀ ਰਾਤ ਹਨੇਰਾ ਹੈ, ਔਰ ਇਸੇ ਤਰ੍ਹਾਂ ਜਿਵੇਂ ਰਾਤ ਨੂੰ ਬੰਦਾ ਵਿਕਾਰ ਭੋਗਣ ਵਾਸਤੇ ਉੱਠ ਤੁਰਦਾ ਹੈ, ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਇਹ ਸਾਵਣੀ ਦੀ ਫਸਲ ਹੈ। ਅਤੇ ਅਹਾੜ ਦੇਹੋ, ਜਿਵੇਂ ਦਿਨ ਤਪਦਾ ਹੈ, ਇਸ ਤਰ੍ਹਾਂ ਬੰਦੇ ਦੇ ਮਨ ਵਿੱਚ ਕ੍ਰੋਧ ਪੈਦਾ ਹੁੰਦਾ, ਇਹ ਹਾੜੀ ਦੀ ਫਸਲ ਹੈ।
ਕਾਮ ਕ੍ਰੋਧ ਦੋਏ ਖੇਤ,
ਕਾਮ ਤੇ ਕ੍ਰੋਧ ਇਹ ਦੋ ਖੇਤ ਹਨ, ਪੈਲੀਆਂ ਹਨ।
ਲੱਭ ਵਤਰ ਦਰੋਗ ਬੀਓ,
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਲੱਭ ਹੈ ਨਾ ਪਦਾਰਥਾਂ ਦੇ ਖਾਣ ਦਾ, ਇਹ ਲੱਭ ਵਤਰ ਹੈ। ਦਰੋਗ ਬੀਓ, ਤੇ ਜਿਹੜਾ ਝੂਠ ਹੈ ਇਹ ਬੀਜ ਹੈ।
ਹਾਲੀ ਰਾਹ ਕਹੇਤ,
ਅਤੇ ਹਾਲੀ ਰਾਹ ਕਹੇਤ, ਜਿਹੜਾ ਖੋਟਾ ਪ੍ਰੇਮ ਕਰਨਾ ਹੈ ਸੰਗਤ ਜੀ, ਇਹ ਅਰਾ ਨਾਮ ਹਾਲੀ ਦਾ ਹੈ, ਇਹ ਹਾਲੀ ਹੈ।
ਹਲ ਵਿਚਾਰ ਵਿਕਾਰ ਮਨ,
ਸੰਗਤ ਜੀ ਖੋਟੀ ਵਿਚਾਰ ਕਰਨੀ ਇਹ ਹਲ ਹੈ, ਔਰ ਇਸੇ ਤਰ੍ਹਾਂ ਹੀ ਹਲ ਵਿਚਾਰ, ਅਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹਲ ਵਿਚਾਰ ਵਿਕਾਰ ਮਨ, ਜਿਹੜੇ ਵਿਕਾਰ ਨੇ ਇਹ ਬੋਲ।
ਹੁਕਮੀ ਖੱਟੇ ਖਾਏ,
ਹੁਕਮੀ ਦੇ ਹੁਕਮ ਵਿੱਚ ਇਹ ਜੀਵ ਖੱਟਦਾ ਤੇ ਖਾਂਦਾ।
ਨਾਨਕ ਲੇਖੈ ਮੰਗੇ ਐ,
ਹਜ਼ੂਰ ਕਹਿੰਦੇ ਜਦੋਂ ਪਰਲੋਕ ਵਿੱਚ ਜੀਵ ਦੇ ਪਾਸੋਂ ਲੇਖਾ ਮੰਗਿਆ ਜਾਂਦਾ,
ਔਤ ਜਣੇ ਦਾ ਜਾਏ,
ਔਤ ਨਾਮ ਔਂਤਰੇ ਦਾ ਹੈ ਸੰਗਤ ਜੀ, ਤੇ ਔਂਤਰਾ ਉਹਨੂੰ ਕਹਿੰਦੇ ਨੇ ਜਿਹਦੇ ਘਰ ਕੋਈ ਧੀ ਪੁੱਤ ਨਾ ਹੋਵੇ। ਕਦੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਨੂੰ ਬਾਬਾ ਪਿਰਥੀ ਚੰਦ ਜੀ ਦੀ ਘਰਵਾਲੀ ਨੇ ਵੀ ਮਿਹਣਾ ਮਾਰਿਆ ਸੀ ਵੀ ਇਹਨਾਂ ਨੇ ਔਂਤਰੇ ਨਕਤਰੇ ਜਾਣਾ, ਪਰ ਸਤਿਗੁਰੂ ਦੇ ਚਰਨਾਂ ਵਿੱਚ ਜਦੋਂ ਮਾਤਾ ਜੀ ਨੇ ਬੇਨਤੀ ਕੀਤੀ ਤੇ ਗੁਰੂ ਨਾਨਕ ਸਾਹਿਬ ਜੀ ਨੇ ਤਰੁੱਟ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦਾਤ ਬਖਸ਼ਿਸ਼ ਕੀਤੀ ਸੀ। ਸੰਗਤ ਜੀ ਅੰਤਰਾ ਉਹ ਹੁੰਦਾ ਹੈ ਜਿਹਦੇ ਘਰ ਔਲਾਦ ਨਾ ਹੋਵੇ, ਤੇ ਇੱਥੇ ਹਜ਼ੂਰ ਨੇ ਜ਼ਿਕਰ ਕੀਤਾ ਔਤ ਜਣੇਂਦਾ ਜਾਏ, ਜਿਸ ਪ੍ਰਾਣੀ ਨੇ ਗਿਆਨ ਰੂਪੀ ਪੁੱਤਰ ਪੈਦਾ ਨਹੀਂ ਕੀਤਾ, ਸੰਗਤ ਜੀ ਉਹ ਅੰਤਰਾ ਹੀ ਜਾਂਦਾ ਹੈ।
ਮਹਲਾ ਪਹਿਲਾ ਪਉ ਭੋਏ ਪਵਿੱਤ ਪਾਣੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਪਰਮੇਸ਼ਰ ਦਾ ਡਰ ਧਾਰਨਾ ਨਾ, ਇਹ ਜ਼ਮੀਨ ਬਣਾ, ਔਰ ਇਸੇ ਤਰ੍ਹਾਂ ਹੀ ਜਿਹੜਾ ਪਵਿੱਤ ਹੈ ਵਿਕਾਰਾਂ ਵੱਲੋਂ ਆਪਣੇ ਆਪ ਨੂੰ ਪਵਿੱਤਰ ਰੱਖਣਾ, ਇਹ ਪਾਣੀ ਬਣਾ।
ਸਤ ਸੰਤੋਖ ਬਲੇਦ,
ਸਤ ਅਤੇ ਸੰਤੋਖ ਦੇ ਇਹ ਦੋ ਬੋਲਦ ਜੋੜਨੇ ਕਰ।
ਹਲ ਹਲੇਮੀ ਹਾਲੀ ਚਿਤ,
ਹਜੂਰ ਕਹਿੰਦੇ ਜਿਹੜੀ ਹਲੇਮੀ ਧਾਰਨੀ ਨਿਮਰਤਾ ਧਾਰਨੀ ਹੈ ਨਾ ਜੀ, ਇਹ ਹਲ ਬਣਾਉਣਾ ਕਰ, ਅਤੇ ਹਾਲੀ ਚਿਤ ਜਿਹੜਾ ਚਿੱਤ ਹੈ ਵਾਹਿਗੁਰੂ ਨਾਲ ਜੋੜਨਾ, ਇਹਨੂੰ ਹਾਲੀ ਬਣਾ।
ਚੇਤਾ ਵਤਰ ਵਖਤ ਸੰਜੋਗ,
ਤੇ ਚੇਤਾ ਜਿਹੜਾ ਇਹ ਵਤਰ ਹੈ, ਜਿਵੇਂ ਪੈਲੀ ਵਤਰ ਆਵੇ ਤੇ ਆਪਾਂ ਬੀਜਦੇ ਹਾਂ ਨਾ, ਚੇਤੇ ਰੱਖਣਾ ਇਹ ਵਤਰ ਹੈ। ਵਖਤ ਸੰਜੋਗ ਜਿਹੜਾ ਸਮਾਂ ਹੈ ਸੰਗਤ ਜੀ, ਇਹਨੂੰ ਸੰਜੋਗ ਕਿਹਾ ਜਾਂਦਾ। ਸੰਜੋਗ ਅਨੁਸਾਰ ਜੇ ਕਣਕ ਬੀਜਣ ਦਾ ਸੰਜੋਗ ਹੋਵੇ ਤੇ ਸਮਾਂ ਕਣਕ ਬੀਜੀ ਜਾਂਦੀ ਹੈ, ਜੇ ਝੋਨੇ ਦਾ ਸਮਾਂ ਹੋਵੇ ਤੇ ਝੋਨਾ ਲਾਇਆ ਜਾਂਦਾ।
ਨਾਓ ਬੀਜ ਬਖਸ਼ੀਸ਼ ਬੋਹਲ,
ਨਾਮ ਦਾ ਬੀਜ ਬੀਜਣਾ ਕਰ, ਵਾਹਿਗੁਰੂ ਦੀ ਬਖਸ਼ਿਸ਼ ਦਾ ਬੋਲ ਪ੍ਰਾਪਤ ਕਰ।
ਦੁਨੀਆਂ ਸਗਲ ਦਰੋਗ,
ਸਾਰੀ ਦੁਨੀਆ ਨੂੰ ਝੂਠਾ ਜਾਣਨਾ,
ਨਾਨਕ ਨਦਰੀ ਕਰਮ ਹੋਏ,
ਹਜੂਰ ਕਹਿੰਦੇ ਵਾਹਿਗੁਰੂ ਦੀ ਕਿਰਪਾ ਬਖਸ਼ਿਸ਼ ਹੋ ਜਾਵੇ।
ਜਾਵ ਹੈ ਸਗਲ ਵਿਜੋਗ,
ਫਿਰ ਸਾਰੇ ਵਿਛੋੜੇ ਭਾਈ ਚਲੇ ਜਾਂਦੇ ਨੇ।
ਪੌੜੀ ਮਨ ਮੁਖ ਮੋਹ ਗੁਬਾਰ ਹੈ,
ਮਨ ਮੁਖ ਦੇ ਅੰਦਰ ਮੋਹ ਦਾ ਹਨੇਰਾ ਹੈ।
ਦੂਜੇ ਭਾਏ ਬੋਲੇ,
ਦੁਐਤ ਭਾਵ ਕਰਕੇ ਮਨ ਮੁਖ ਬੋਲਦਾ,
ਦੂਜੇ ਭਾਏ ਸਦਾ ਦੁੱਖ ਹੈ,
ਦੁਵੈਤ ਭਾਵ ਕਰਕੇ ਸਦਾ ਹੀ ਦੁਖੀ ਹੁੰਦਾ।
ਨਿਤ ਨੀਰ ਵਿਰੋਲੇ,
ਨਿਤਾ ਪ੍ਰਤੀ ਪਾਣੀ ਨੂੰ ਹੀ ਰਿੜਕੀ ਜਾਂਦਾ ਹੈ।
ਗੁਰਮੁਖ ਨਾਮ ਧਿਆਈ ਹੈ,
ਗੁਰਮੁਖ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਹਨ।
ਮਥ ਤਤ ਕਢੋਲੇ,
ਸੰਗਤ ਜੀ ਉਹ ਨਾਮ ਰੂਪੀ ਅੰਮ੍ਰਿਤ ਨੂੰ, ਸੋ ਨਾਮ ਰੂਪੀ ਨਾਮ ਜਪ ਕੇ, ਨਾਮ ਨੂੰ ਮਥ ਕੇ ਰਿੜਕ ਕੇ ਤੇ ਇਹਦੇ ਵਿੱਚੋਂ ਤਤ ਸਾਰ ਕੱਢ ਲੈਂਦੇ ਨੇ।
ਅੰਤਰ ਪ੍ਰਗਾਸ ਘਟ ਚਾਨਣਾ,
ਉਹਨਾਂ ਦੇ ਅੰਦਰ ਪ੍ਰਕਾਸ਼ ਹੋ ਜਾਂਦਾ ਹੈ ਵਾਹਿਗੁਰੂ ਦੇ ਨਾਮ ਦਾ।
ਹਰ ਲੱਦਾ ਟੋਲੇ,
ਸੰਗਿਆ ਜੀ ਉਹਨਾਂ ਨੇ ਟੋਲ ਕੇ ਵਾਹਿਗੁਰੂ ਨੂੰ ਲੱਭ ਲਿਆ।
ਆਪੇ ਭਰਮ ਭੁਲਾਏਂਦਾ,
ਆਪ ਹੀ ਜੀਵਾਂ ਨੂੰ ਜੀਵਾਂ ਦੇ ਕੀਤੇ ਹੋਏ ਕਰਮਾਂ ਅਨੁਸਾਰ ਭਰਮ ਵਿੱਚ ਭੁਲਾ ਦਿੰਦਾ ਹੈ।
ਕਹਿਣ ਨਾ ਜਾ,
ਹਜੂਰ ਕਹਿੰਦੇ ਕੁਛ ਕਿਹਾ ਨਹੀਂ ਜਾ ਸਕਦਾ।
ਵਾਹੁ ਵਾਹੁ ਸੱਚੇ ਪਾਤਸ਼ਾਹ,
ਹੇ ਸੱਚੇ ਪਾਤਸ਼ਾਹ ਆਪ ਵਿਸਮਾਦ ਰੂਪ ਹੋ, ਮਹਾਰਾਜ ਜੀ ਆਪ ਅਸਚਰਜ ਰੂਪ ਹੋ।
ਤੂੰ ਸੱਚੀ ਨਾਈ,
ਮਹਾਰਾਜ ਤੁਹਾਡੀ ਵਡਿਆਈ, ਤੁਹਾਡਾ ਜਸ ਸੱਚਾ ਹੈ, ਸਦੀਵ ਕਾਲ ਰਹਿਣ ਵਾਲਾ ਹੈ। ਇਹ ਸਤਿਗੁਰਾਂ ਨੇ ਲੜੀਵਾਰ ਚੱਲ ਰਹੀ ਕਥਾ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਰਹਿਮਤ ਕਰਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਆਪਾਂ ਵੀ ਬੇਨਤੀ ਕਰਿਆ ਕਰੀਏ, ਮਹਾਰਾਜ ਕਿਰਪਾ ਕਰੋ, ਸਾਨੂੰ ਵੀ ਅੰਤਰੀਵ ਗਿਆਨ ਦੇ ਨੇਤਰ ਬਖਸ਼ਿਸ਼ ਕਰੋ, ਤਾਂ ਕਿ ਸਾਡਾ ਜਿਹੜਾ ਅੰਧਰਾਤਾ ਹੈ, ਅੰਨਾਪਾਣ ਹੈ ਮਹਾਰਾਜ, ਇਹ ਦੂਰ ਹੋ ਜਾਵੇ। ਸਤਿਗੁਰੂ ਜੀ ਦਾ ਕੁਟਾਨ ਕੋਟ ਸ਼ੁਕਰ। ਆਪ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਸਮੁੱਚੇ ਪ੍ਰਬੰਧ ਦਾ ਧੰਨਵਾਦ ਹੈ ਜੀ।
ਆਪੇ ਭਰਮ ਭੁਲਾਏਂਦਾ,
ਕਿਛ ਕਰਨ ਨਾ ਜਾਈ, ਵਾਹੁ ਵਾਹੁ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।